නමෝ පාන පනේ නමෝ පාන පනේ
නමෝ පාන පනේ ਹੇ ਅਕਾਲ ਪੁਰਖ ਵਾਹਿਗੁਰੂ ਪਾਨ ਪ੍ਰਤੀਤੀ ਕਰਵਾਉਣ ਵਾਲਾ ਪ੍ਰਕਾਸ਼ ਕਰਨ ਵਾਲਾ ਕਹਿੰਦੇ ਨੇ ਪ੍ਰਤੀਤੀ ਕਰਾਉਣ ਵਾਲਿਆਂ ਨੂੰ ਹੀ ਪ੍ਰਤੀਤੀ ਕਰਵਾਉਣ ਵਾਲੇ ਪ੍ਰਕਾਸ਼ਕਾਂ ਦੇ ਪ੍ਰਕਾਸ਼ਕ ਪਾਨ ਪਾਨੇ ਪ੍ਰਕਾਸ਼ਕਾਂ ਦੇ ਪ੍ਰਕਾਸ਼ਕ ਹੇ ਅਕਾਲ ਪੁਰਖ ਵਾਹਿਗੁਰੂ ਜੀਓ ਆਪ ਜੀ ਨੂੰ ਨਮਸਕਾਰ ਹੈ
ਨਮੋ ਗੀਤ ਗੀਤੇ
ਹੇ ਅਕਾਲ ਪੁਰਖ ਵਾਹਿਗੁਰੂ ਤੂੰ ਗੀਤਾਂ ਵਿਚ ਜਿਹੜੇ ਗਾਏ ਜਾਂਦੇ ਨੇ ਸੰਗੀਤ ਦੇ ਨਾਲ ਉਂਜ ਦੁਨੀਆਂ ਭਰ ਵਿਚ ਦੋ ਹੀ ਤਰੀਕੇ ਨੇ ਆਪਣੇ ਖਿਆਲਾਂ ਦਾ ਪ੍ਰਗਟਾਓ ਕਰਨ ਲਈ ਨਸਰ ਤੇ ਨਜ਼ਮ ਪਰਸ਼ੀਅਨ ਦੇ ਲੋਕ ਮੰਨਦੇ ਨੇ ਇਹਨੂੰ ਅਸੀਂ ਕਵਿਤਾ ਤੇ ਵਾਰਤਕ ਵੀ ਕਹਿੰਦੇ ਹਾਂ ਖਿਆਲਾਂ ਨੂੰ ਵਿਚਾਰਾਂ ਨੂੰ ਕਵਿਤਾ ਵਿਚ ਲਿਖਿਆ ਜਾਂਦਾ ਜਾਂ ਵਾਰਤਕ ਵਿਚ ਲਿਖਿਆ ਜਾਂਦਾ ਵਾਰਤਕ ਨਾਲੋਂ ਨਸਮ ਕਵਿਤਾ ਜ਼ਿਆਦਾ ਸੰਖੇਪ ਹੁੰਦੀ ਏ ਲਫ਼ਜ਼ ਥੋੜੇ ਹੁੰਦੇ ਨੇ ਭਾਵ ਜ਼ਿਆਦਾ ਹੁੰਦਾ ਇਸ ਪੱਖੋਂ ਉਰਦੂ ਦੀ ਰਚਨਾ ਦੀ ਵੀ ਮਹਾਨਤਾ ਹੈ ਕਿ ਬਹੁਤੇ ਭਾਵ ਨੂੰ ਚੰਦ ਲਫ਼ਜ਼ਾਂ ਵਿਚ ਹੀ ਸ਼ਾਇਰ ਕਹਿ ਜਾਂਦਾ ਪਹਿਲਾਂ ਕੋਸਰੀ ਇਸੇ ਲਈ ਤੇ ਭਾਈ ਗੁਰਦਾਸ ਜੀ ਨੇ ਕਬਿਤ ਸਵਈਆਂ ਵਿਚ ਇਸ ਵਿਚਾਰ ਵਰਣਨ ਕਰ ਦਿੱਤਾ ਹੈ ਕਿ ਗੁਰਬਾਣੀ ਦੇ ਇਕ ਇਕ ਅੱਖਰ ਇਕ ਇਕ ਲਗ ਮਾਤਰ ਦੇ ਬਰੋਬਰ ਸਿਰਫ ਚਾਰ ਵੇਦ ਹੀ ਨਹੀਂ ਛੇ ਸ਼ਾਸਤਰ ਹੀ ਨਹੀਂ ਅਠਾਰਾਂ ਪੁਰਾਣ ਹੀ ਨਹੀਂ ਕਰੋੜਾਂ ਵੇਦ ਕਰੋੜਾਂ ਉਪਨਿਸ਼ਦਾਂ ਕਰੋੜਾਂ ਸ਼ਾਸਤਰ ਕਰੋੜਾਂ ਪੁਰਾਣ ਗੁਰਬਾਣੀ ਦੇ ਇਕ ਇਕ ਅੱਖਰ ਦੇ ਅਰਥ ਦੇ ਬਰੋਬਰ ਨਹੀਂ ਪੁੱਜਦੇ ਪਿਆਲਾ ਸ੍ਰੀ ਵਾਹ ਕਬਿਤ ਸਵਈਏ ਭਾਈ ਗੁਰਦਾਸ ਕਿਉਂਕਿ ਉਸ ਭਾਵ ਨੂੰ ਸੰਖੇਪ ਤੌਰ ਤੇ ਵਰਣਨ ਕਰ ਦਿੱਤਾ ਜਿਵੇਂ ਗੁਰੂ ਅਰਜਨ ਦੇਵ ਜੀ ਮਿਸਾਲ ਦੇ ਕੇ ਫੁਰਮਾਉਂਦੇ ਨੇ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਿਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਗੌੜੀ ਸੁਖਮਨੀ ਮਹੱਲਾ ਪੜੀ ਇਹ ਸੰਖੇਪ ਸ਼ਬਦ ਨੇ ਚਾਰ ਵੇਦਾਂ ਨੇ ਜੋ ਭਾਵ ਬਿਆਨ ਕੀਤਾ ਗੁਰੂ ਅਰਜਨ ਦੇਵ ਜੀ ਨੇ ਦੋ ਪੰਕਤੀਆਂ ਦੋ ਲਾਈਨਾਂ ਵਿਚ ਬਿਆਨ ਕਰ ਦਿੱਤਾ ਇਸ ਲਈ ਕਵਿਤਾ ਵਿਚ ਸੰਖੇਪ ਅੱਖਰ ਹੁੰਦੇ ਨੇ ਭਾਵ ਜ਼ਿਆਦਾ ਹੁੰਦਾ ਵਾਰਤਕ ਵਿਚ ਲਫ਼ਜ਼ ਜ਼ਿਆਦਾ ਹੁੰਦੇ ਨੇ ਭਾਵ ਉਹ ਹੀ ਹੁੰਦਾ ਇਸ ਵਾਸਤੇ ਹਜ਼ੂਰ ਇੱਥੇ ਵਰਣਨ ਕਰ ਰਹੇ ਨੇ ਗੀਤ ਗੀਤੇ ਤੇ ਗੀਤ ਉਹ ਹੁੰਦਾ ਜਿਹੜੀ ਨਜ਼ਮ ਜਿਹੜੀ ਕਵਿਤਾ ਨੂੰ ਗਾਇਆ ਜਾਵੇ ਸਾਜਾਂ ਦੇ ਨਾਲ ਉਂਝ ਵੀ ਜ਼ਰਾ ਆਵਾਜ਼ ਲੰਬੀ ਕਰਕੇ ਵੀ ਗਾਉਣ ਦਾ ਰਿਵਾਜ਼ ਹੈ ਗਾਇਆ ਜਾਂਦਾ ਨਮੋ ਗੀਤ ਗੀਤੇ ਗੀਤਾਂ ਵਿਚ ਜਸ ਵਿਚ ਗੀਤੇ ਜਸ ਰੂਪ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਪ੍ਰਣਾਮ ਹੈ ਉਸ ਗੀਤ ਵਿਚ ਜੋ ਦਰਦ ਹੈ ਉਸ ਗੀਤ ਵਿਚ ਜੋ ਰਸ ਹੈ ਉਸ ਗੀਤ ਵਿਚ ਜੋ ਖੁਸ਼ੀ ਹੈ ਉਹੀ ਤੇ ਗੀਤ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ ਸਰਵ ਸ਼ਕਤੀਵਾਨ ਅਕਾਲ ਪੁਰਖ ਵਾਹਿਗੁਰੂ ਆਪ ਹੈ ਗੀਤ ਜਸ ਵਿਚ ਜਸ ਰੂਪ ਅਕਾਲ ਪੁਰਖ ਵਾਹਿਗੁਰੂ ਜੀ ਉਹ ਆਪ ਜੀ ਨੂੰ ਨਮਸਕਾਰ ਹੈ ਨਮੋ ਤਾਨ ਤਾਨੇ ਜਿਸ ਵੇਲੇ ਕਲਾਸੀਕਲ ਮੌਸੀਕੀ ਹੁੰਦੀ ਏ ਗਾਇਨ ਕਰਦੇ ਨੇ ਪੁਰਾਣੇ ਸਮੇਂ ਵਿਚ ਇਹਨਾਂ ਨੂੰ ਕਲਾਉਂਤ ਕਹਿੰਦੇ ਸਨ ਉਹ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਰਾਗ ਗਾਉਂਦੇ ਸਨ ਜਿਨ੍ਹਾਂ ਨੂੰ ਆਮ ਤੌਰ ਤੇ ਅੱਜ ਕੱਲ ਆਪਾਂ ਪੰਜਾਬੀ ਵਿਚ ਕਹਿ ਦਿੰਦੇ ਹਾਂ ਪੱਕਾ ਰਾਗ ਜਿਹੜਾ ਸਤਿਗੁਰੂ ਨਾਨਕ ਦੇਵ ਜੀ ਤੇ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਸੀ 31 ਰਾਗ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਬਖਸ਼ਿਸ਼ ਕੀਤੇ ਨੇ ਜੋ ਸਾਡੇ ਵਿਚੋਂ ਆਹਿਸਤਾ ਆਹਿਸਤਾ ਕਰਕੇ ਅਲੋਪ ਹੁੰਦਾ ਜਾਂਦਾ ਪਿਆਲਾ ਖੋਸਰੀ ਅਲੋਪ ਹੁੰਦਾ ਜਾਂਦਾ ਹਜ਼ੂਰ ਵਰਣਨ ਕਰ ਰਹੇ ਨੇ ਤਾਨ ਤਾਨੇ ਉਹ ਗਾਇਨ ਕਰਦੇ ਹੋਏ ਜਿਹੜਾ ਅਚਾਨਕ ਇਕ ਵਾਰੀ ਹਾ ਦੀ ਆਵਾਜ਼ ਕਰਦੇ ਨੇ ਉਹਨੂੰ ਤਾਨ ਕਹਿੰਦੇ ਨੇ ਤਾਨ ਕਹਿ ਦਿੰਦੇ ਨੇ ਇਸ ਤਰੀਕੇ ਨਾਲ ਤਾਨ ਵਿਚ ਤਾਨ ਰੂਪ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਪ੍ਰਣਾਮ ਹੈ
ਨਮੋ ਨਿਰਤ ਨਿਰਤੇ
ਨਮੋ ਨਿਰਤ ਨਿਰਤੇ ਨਿਰਤ ਇਕ ਪ੍ਰਕਾਰ ਦੀ ਭਗਤੀ ਸੀ ਨਮੋ ਨਿਰਤ ਨਿਰਤੇ ਨਿਰਤ ਨੱਚਣਾ ਇਕ ਪ੍ਰਕਾਰ ਦੀ ਭਗਤੀ ਸੀ ਜੋ ਵਿਸ਼ੇਸ਼ ਤੌਰ ਤੇ ਸ਼ੁਰੂ ਹੋਈ ਭਗਵਾਨ ਕ੍ਰਿਸ਼ਨ ਜੀ ਦੇ ਮੌਕੇ ਤੇ ਪਿਆਲਾ ਖੋਸਰੀ ਵਾ ਕਿਉਂਕਿ ਉਹ ਜਿਵੇਂ ਦਸ਼ਮੇਸ਼ ਪਿਤਾ ਜੀ ਨੇ ਵਰਣਨ ਕੀਤਾ ਫਾਦਨ ਮੈਂ ਸਖੀ ਡਾਰ ਗੁਲਾਲ ਸਭੈ ਹਰਸ਼ਿਓ ਬਨ ਬੀ ਚਰਮ ਵਿਚ ਕਾਰਨ ਲੈ ਕਰ ਗਾਵਤ ਗੀਤ ਗੁਆਰਨੀਆਂ ਮਿਲਤਾਉਣ ਸਮੇਂ ਅਤ ਸੁੰਦਰ ਕੁੰਜ ਗਲੀਨ ਕੇ ਬੀਚ ਕਿਦੋਂ ਮਨ ਕੇ ਕਰ ਦੂਰ ਗਮੇ ਅਰ ਤਿਆਗ ਤਮੇ ਸਭ ਧਾਮਨ ਕੀ ਇਕ ਸੁੰਦਰ ਸ਼ਾਮ ਕੀ ਮਾਨ ਤਮੇ। ਕ੍ਰਿਸ਼ਨਾ ਅਵਤਾਰ ਦਸ਼ਮ ਗ੍ਰੰਥ। ਤੋਂ ਕਹਿੰਦੇ ਨੇ ਇਹ ਭਗਤੀ ਭਗਵਾਨ ਕ੍ਰਿਸ਼ਨ ਜੀ ਦੇ ਮੌਕੇ ਤੇ ਚੱਲੀ, ਆਸਤਾ ਆਸਤਾ ਉਸੇ ਹੀ ਭਾਵ ਨੂੰ ਲੈ ਕੇ ਲੋਕ ਮੰਦਰਾਂ ਵਿਚ ਵੀ ਨਿਰਤ ਕਰਨ ਲੱਗ ਪਏ ਤੇ ਇਹਨੂੰ ਇਕ ਪ੍ਰਕਾਰ ਦੀ ਭਗਤੀ ਸਮਝ ਲਿੱਤਾ, ਜਿਸ ਦਾ ਮਤਲਬ ਸੀ ਗੋਪੀਆਂ ਦੇ ਨਿਰਤ ਕਰਨ ਦਾ ਵੀ ਭਗਵਾਨ ਕ੍ਰਿਸ਼ਨ ਖੁਸ਼ ਹੋ ਜਾਵੇ, ਪ੍ਰਸੰਨ ਹੋ ਜਾਵੇ। ਇਉਂ ਲੋਕ ਨੱਚਣ ਨੂੰ ਨਿਰਤ ਨੂੰ ਭਗਤੀ ਸਮਝ ਕੇ ਕਰਦੇ ਸਨ ਕਿ ਨੱਚਣ ਦੇ ਨਾਲ ਪ੍ਰਭੂ ਪ੍ਰਸੰਨ ਹੋ ਜਾਂਦਾ। ਪਰ ਜਦੋਂ ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਮਹਾਰਾਜ ਮਥੁਰਾ ਬਿੰਦਰਾਬਨ ਤਸ਼ਰੀਫ ਲੈ ਗਏ, ਆਪਨੇ ਦੇਖਿਆ ਕਿ ਲੋਕ ਨੱਚ ਰਹੇ ਨੇ ਤੇ ਨੱਚਣ ਦੇ ਨਾਲ ਬਹੁਤ ਕੁਝ ਹੋ ਜਾਂਦਾ। ਹੁਣ ਤੇ ਵਾਤਾਵਰਨ ਬਦਲ ਗਿਆ ਹੈ। 83 ਤੋਂ ਪਹਿਲੇ 84 ਤੋਂ ਪਹਿਲੇ ਲੁਧਿਆਣੇ ਰਾਮਲੀਲਾ ਹੋ ਰਹੀ ਸੀ। ਇਕ ਮੁੰਡਾ ਰਾਮ ਬਣ ਗਿਆ, ਇਕ ਬੀਬੀ ਨੂੰ ਸੀਤਾ ਬਣਾ ਦਿੱਤਾ। ਔਰ ਵਕਤ ਆਇਆ ਉਹ ਸੀਤਾ ਨੂੰ ਲੈ ਹੀ ਗਿਆ, ਪਿਆਲਾ ਖੋ ਸ੍ਰੀ ਵਾ, ਉਹ ਸੀਤਾ ਹੀ ਲੈ ਗਿਆ ਨਾਲ, ਵੀ ਰਾਮ ਦੀ ਜੋ ਹੋ ਗਈ, ਪਿਆਲਾ ਖੋ ਸ੍ਰੀ ਵਾ। ਇਹੋ ਜਿਹੀਆਂ ਕਈ ਚੀਜ਼ਾਂ ਸੁਣਨ ਨੂੰ ਨਿਊਜ਼ ਪੇਪਰਾਂ ਦੁਆਰਾ ਮਿਲਦੀਆਂ ਰਹਿੰਦੀਆਂ ਨੇ। ਗੁਰੂ ਜੀ ਨੇ ਦੇਖਿਆ ਕਿ ਇਸ ਨਿਰਤ ਭਗਤੀ ਵਿਚ ਤੇ ਗਿਰਾਵਟ ਆ ਗਈ ਏ, ਕਮਜ਼ੋਰੀ ਆ ਗਈ ਏ। ਆਪਨੇ ਫਿਰ ਫਰਮਾਇਆ, ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਪਾਓ ਤਿਨਾ ਮਨ ਪਾਓ, ਵਾਰਾ ਸਾ ਮਹੱਲਾ ਪਹਿਲਾ। ਤੇ ਗੁਰੂ ਅਮਰਦਾਸ ਜੀ ਨੇ ਹੋਰ ਚੋਟ ਕਰ ਦਿੱਤੀ, ਆਪ ਕਹਿਣ ਲੱਗੇ, ਨੱਚਿਆ ਟੱਪਿਆ ਭਗਤ ਨ ਹੋਏ, ਗੌੜੀ ਮਹੱਲਾ ਤੀਜਾ। ਨੱਚਣ ਨਾਲ, ਟੱਬਣ ਨਾਲ, ਕੁੱਦਣ ਨਾਲ ਭਗਤੀ ਨਹੀਂ, ਭਗਤੀ ਤੇ ਮਨ ਦੀ ਇਕਾਗਰਤਾ ਨਾਲ ਸੰਬੰਧ ਰੱਖਦੀ ਏ। ਇਸ ਵਾਸਤੇ ਨਿਰਤ ਵਿਚ, ਨਾਚ ਵਿਚ, ਨਾਚ ਰੂਪ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ। ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਇਸ ਦਾ ਅਰਥ ਇਹ ਕਰਦੇ ਸਨ, ਨਿਰਤ ਨਿਰਨਾ ਬ੍ਰਹਮ ਦਾ ਨਿਰਨਾ, ਬ੍ਰਹਮ ਦਾ ਨਿਰਨਾ, ਅਕਾਲ ਪੁਰਖ ਵਾਹਿਗੁਰੂ ਦਾ ਨਿਰਨਾ ਕਰਨਾ, ਵਿਚਾਰਨਾ। ਕਹਿੰਦੇ ਨੇ ਬ੍ਰਹਮ ਦੇ ਨਿਰਣੇ ਵਿਚ, ਬ੍ਰਹਮ ਦੇ ਨਿਰਣਾ ਰੂਪ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ। ਨਮੋ ਨਾਦ, ਨਾਦੇ ਨਾਦ ਸ਼ਬਦ, ਸ਼ਬਦ ਦੇ ਸ਼ਬਦ ਰੂਪ, ਸ਼ਬਦ ਵਿਚ ਉਹ ਧੁਨੀ ਰੂਪ ਅਕਾਲ ਪੁਰਖ ਵਾਹਿਗੁਰੂ ਨਾਦ ਰੂਪ ਆਪ ਹੈ, ਉਸ ਨੂੰ ਨਮਸਕਾਰ ਹੈ, ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰ ਹੈ। ਇਸੇ ਕਰਕੇ ਜਿਹੜੇ ਸਿਆਣੇ ਸੰਗੀਤਕਾਰ ਨੇ ਉਹ ਨਾਦ ਨੂੰ ਭਗਵਾਨ ਸਮਝਦੇ ਨੇ, ਸੰਗੀਤ ਨੂੰ ਹੀ ਪਰਮੇਸ਼ਵਰ ਸਮਝਦੇ ਨੇ। ਔਰ ਪਰਮੇਸ਼ਵਰ ਸਮਝ ਕੇ ਜਿਹੜੇ ਗਾਇਕ, ਜਿਹੜੇ ਸੰਗੀਤਕਾਰ ਸੰਗੀਤ ਦੀ ਪੂਜਾ ਕਰਦੇ ਨੇ, ਫਿਰ ਵਾਹਿਗੁਰੂ ਉਹਨਾਂ ਦੀ ਪੂਜਾ ਕਰਵਾ ਦਿੰਦਾ। ਪਿਆਲਾ ਖੋ ਸ੍ਰੀ ਵਾ, ਨਾਦ ਵਿਚ, ਸ਼ਬਦ ਵਿਚ ਸ਼ਬਦ ਰੂਪ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਜੀ ਓ ਆਪ ਜੀ ਨੂੰ ਨਮਸਕਾਰ ਹੈ। ਨਾਦ ਦੇ ਸੰਬੰਧ ਵਿਚ ਹੋਰ ਧਰਮ ਪੁਸਤਕਾਂ ਨੇ ਵੱਖਰੇ ਵੱਖਰੇ ਵਿਚਾਰ ਦਿੱਤੇ ਨੇ, ਕਿਤੇ ਫੇਰ ਅਰਜ਼ ਕਰਾਂਗੇ ਕਿਉਂਕਿ ਛੰਦ ਪੂਰਾ ਵਿਚਾਰ ਨੇ ਜੀ।
ਨਮੋ ਪਾਨ ਪਾਨੇ,
ਹੱਥਾਂ ਦੇ ਵਿਚ ਹੱਥ ਰੂਪ, ਹੱਥਾਂ ਦੇ ਵਿਚ ਪ੍ਰੇਰਣਾ ਦੇਣ ਵਾਲੇ, ਹੱਥ ਦਾ ਜੋ ਕੰਮ ਕਰਨ ਵਾਲਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਹੈ। ਹੱਥਾਂ ਵਿਚ ਹੱਥ ਰੂਪ ਅਕਾਲ ਪੁਰਖ ਵਾਹਿਗੁਰੂ ਜੀ ਓ ਆਪ ਜੀ ਨੂੰ ਨਮਸਕਾਰ ਹੈ।
ਨਮੋ ਬਾਦ ਬਾਦੇ,
ਨਮੋ ਬਾਦ ਬਾਦੇ, ਬਾਦ ਸਾਜ, ਸਾਜਾਂ ਵਿਚ ਸਾਜ ਰੂਪ ਅਕਾਲ ਪੁਰਖ ਵਾਹਿਗੁਰੂ, ਸਾਜ ਵਿਚੋਂ ਬਾਦ, ਕਿਉਂਕਿ ਜੇ ਅੱਗੇ ਯਈਆ ਪੂਰਾ ਲਗਾ ਦਈਏ ਤੇ ਸੰਸਕ੍ਰਿਤ ਦਾ ਸ਼ਬਦ ਬਾਦਿੰਗ ਬਣ ਜਾਵੇਗਾ। ਉਸ ਨੂੰ ਸੰਖੇਪ ਵਰਣਨ ਕਰ ਰਹੇ ਨੇ ਬਾਦ ਬਾਦੇ, ਇਥੇ ਬਾਦ ਬਾਦੇ ਝਗੜੇ ਵਿਚ ਝਗੜਾ ਨਹੀਂ ਕਰਨਾ, ਪਿਆਲਾ ਖੋ ਸ੍ਰੀ ਵਾ, ਬਾਦ ਝਗੜੇ ਨੂੰ ਵੀ ਕਹਿੰਦੇ ਨੇ, ਐਸਾ ਨਹੀਂ। ਪਰਮੇਸ਼ਵਰ ਨੇ ਤੇ ਝਗੜੇ ਮਿਟਾਣੇ ਨੇ, ਉਹਨੇ ਝਗੜੇ ਪੈਦਾ ਨਹੀਂ ਕਰਨੇ। ਇਸ ਲਈ ਮਹਾਂਪੁਰਸ਼ ਇਸ ਦਾ ਵਿਚਾਰ ਵਰਣਨ ਕਰਦੇ ਸਨ। ਬਾਦ ਸਾਜ ਯਾਨੀ ਵਾਜੇ ਦੇ ਵਿਚ ਵਾਜਾ ਰੂਪ, ਉਹਦੀ ਜੋ ਧੁਨੀ ਹੈ, ਧੁਨੀ ਰੂਪ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ।
ਅਨੰਗੀ ਅਨਾਮੇ,
ਅਨੰਗੀ ਨੰਗ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਵਿਸ਼ੇਸ਼ ਤੌਰ ਤੇ ਕਾਮ, ਜੋ ਹਰ ਮਨੁੱਖ ਨੂੰ ਨੰਗੀਆਂ ਕਰ ਦਿੰਦਾ। ਕਿਸੇ ਮਨੁੱਖ ਦੀ ਜ਼ਿੰਦਗੀ ਕਿਹੋ ਜਿਹੀ ਏ, ਉਹਦੇ ਵੱਲ ਬਹੁਤਾ ਦੇਖਣ ਦੀ ਜ਼ਰੂਰਤ ਨਹੀਂ, ਸਿਰਫ ਉਹਦੀਆਂ ਅੱਖਾਂ ਵੱਲ ਦੇਖਣ ਦੀ ਜ਼ਰੂਰਤ। ਇਹ ਉਹ ਸ਼ੀਸ਼ੇ ਨੇ ਜਿਸ ਵਿਚੋਂ ਮਨੁੱਖ ਦੀ ਅੰਦਰੂਨੀ ਜ਼ਿੰਦਗੀ ਜਿਹੜੀ ਏ ਉਹ ਦੇਖੀ ਜਾ ਸਕਦੀ ਏ। ਜਿਸ ਮਨੁੱਖ ਦੀਆਂ ਅੱਖਾਂ ਵਿਚ ਸ਼ਰਮ ਹੈ, ਹਯਾ ਹੈ, ਮੁੰਦਾ ਸੰਤੋਖ ਸ਼ਰਮ ਪਦ ਝੋਲੀ ਜਿਸ ਨੂੰ ਪ੍ਰਾਪਤ ਹੋ ਚੁੱਕੀ ਏ, ਉਹਦੀਆਂ ਅੱਖਾਂ ਨਮਰ ਹੋਣਗੀਆਂ, ਇਕਾਗਰਤਾ ਟਿਕਾਓ ਵਾਲੀਆਂ ਹੋਣਗੀਆਂ, ਜਿਸ ਤਰ੍ਹਾਂ ਅੰਦਰੋਂ ਮਨ ਚੰਚਲ ਹੋਵੇਗਾ ਉਹਦੀਆਂ ਅੱਖਾਂ ਵਿਚ ਕੁਝ ਹੋਰ ਵਾਤਾਵਰਨ ਹੋਵੇਗਾ। ਇਸ ਵਾਸਤੇ ਹਜ਼ੂਰ ਵਰਣਨ ਕਰ ਰਹੇ ਨੇ, ਇਹਨੇ ਸਭ ਨੂੰ ਨੰਗੀਆਂ ਕਰ ਦਿੱਤਾ, ਵਿਕਾਰ ਸਭ ਨੂੰ ਨੰਗੀਆਂ ਕਰ ਦਿੰਦੇ ਨੇ, ਮਨੁੱਖ ਦੀ ਅੰਦਰਲੀ ਜ਼ਿੰਦਗੀ ਨੂੰ ਬਾਹਰ ਰੱਖ ਦਿੰਦਾ ਕਾਮ ਵਿਕਾਰ। ਇਸ ਲਈ ਹਜ਼ੂਰ ਫਰਮਾਉਂਦੇ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ, ਕਾਮ ਆਦਿਕ ਕਮਜ਼ੋਰੀਆਂ ਤੋਂ ਰਹਿਤ ਪਾਤ ਅਬਰੂ ਸਹਿਤ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ। ਅਨਾਮੇ ਨਾਮਾਂ ਤੋਂ ਰਹਿਤ, ਵਿਕਾਰਾਂ ਤੋਂ ਰਹਿਤ, ਅੰਗਾਂ ਤੋਂ ਰਹਿਤ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ। ਸਰਬ ਰੂਪ ਅਕਾਲ ਪੁਰਖ ਵਾਹਿਗੁਰੂ ਜੀਓ ਆਪ ਜੀ ਨੂੰ ਨਮਸਕਾਰ ਹੈ।
ਪਰਭੰਗੀ ਪਰਪਾਥੇ
ਵਿਸ਼ੇਸ਼ ਕਰਕੇ ਸਭ ਨੂੰ ਭੰਨਣ ਵਾਲੇ ਤੇ ਵਿਸ਼ੇਸ਼ ਕਰਕੇ ਸਭ ਨੂੰ ਮੱਥਣ ਨਾਸ਼ ਕਰਨ ਵਾਲੇ ਰਿੜਕਣ ਵਾਲੇ ਵਾਹਿਗੁਰੂ ਨਾ ਆਪ ਜੀ ਨੂੰ ਨਮਸਕਾਰ ਹੈ।
ਸਮਾਸੀ ਬਹਿਭੂਤੇ
ਸਾਰੀਆਂ ਵਿਭੂਤੀਆਂ ਰੂਪ ਅਕਾਲ ਪੁਰਖ ਵਾਹਿਗੁਰੂ, ਸਾਰੇ ਸਰਮਾਇਆ ਤੇ ਦੌਲਤ ਰੂਪ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ।
ਕਲੰਕੰ ਬਿਨਾ ਨੇਹ ਕਲੰਕੀ ਸਰੂਪੇ
ਕਲੰਕਾਂ ਤੋਂ ਰਹਿਤ ਤੇ ਨੇਹ ਕਲੰਕ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਓ ਆਪ ਜੀ ਨੂੰ ਨਮਸਕਾਰ ਹੈ।
ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ
ਰਾਜਿਆਂ ਦੇ ਮਹਾਨ ਰਾਜੇ, ਰਾਜਿਆਂ ਦੇ ਰਾਜੇ ਹੇ ਅਕਾਲ ਪੁਰਖ ਵਾਹਿਗੁਰੂ ਅਤੇ ਮਹਾਨ ਸੁੰਦਰ ਸਰੂਪ ਵਾਲੇ ਸਰਵ ਸ਼ਕਤੀਵਾਨ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ।
ਨਮੋ ਜੋਗ ਜੋਗੇ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ
ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਯੋਗੀਆਂ ਦੇ ਯੋਗੀਸ਼ਵਰ, ਯੋਗੀਆਂ ਦੇ ਯੋਗੀ ਰਾਜ ਹੇ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ। ਪਰਮ ਵੱਡੀਆਂ ਸਿੱਧੇ ਸਿੱਧੀਆਂ ਵਾਲੇ ਅਕਾਲ ਪੁਰਖ ਵਾਹਿਗੁਰੂ ਜੀਓ ਆਪ ਜੀ ਨੂੰ ਨਮਸਕਾਰ ਹੈ।
ਨਮੋ ਰਾਜ ਰਾਜੇਸ਼ਵਰੰ ਪਰਮ ਬਿਰਦੇ
ਨਮੋ ਰਾਜ ਰਾਜੇਸ਼ਵਰੰ
ਪਰਮ ਬਿਰਦੇ
ਬਿਰਧੇ ਨਮੋ ਰਾਜ ਰਾਜੇਸ਼ਵਰੰ ਪਰਮ ਬਿਰਧੇ ਹਾਂ ਨਮੋ ਰਾਜ ਰਾਜੇਸ਼ਵਰੰ ਰਾਜਿਆਂ ਦੇ ਮਹਾਨ ਰਾਜੇ, ਰਾਜਿਆਂ ਦੇ ਵੱਡੇ ਰਾਜੇ ਰਾਜੇਸ਼ਵਰੰ, ਰਾਜਿਆਂ ਦੇ ਵੀ ਈਸ਼ਵਰ ਮਹਾਨ ਰਾਜੇ ਅਕਾਲ ਪੁਰਖ ਵਾਹਿਗੁਰੂ ਜੀ ਓ ਤੇ ਪਰਮ ਬਿਰਧੇ ਵੱਡੇ ਤੋਂ ਵੱਡੇ ਬਿਰਧੀ ਵਾਲੇ ਮਹਾਨਤਾ ਵਾਲੇ ਵਧਾਓ ਵਾਲੇ ਵਾਹਿਗੁਰੂ ਜੀ ਓ ਆਪ ਜੀ ਨੂੰ ਨਮਸਕਾਰ ਹੈ।
ਨਮੋ ਸ਼ਸਤਰ ਪਾਣੇ
ਆਪਣੇ ਪਾਣੇ ਹੱਥਾਂ ਵਿਚ ਸ਼ਸਤਰ ਧਾਰਨ ਕਰਨ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ।
ਨਮੋ ਅਸਤਰ ਮਾਣੇ
ਨਮੋ ਅਸਤਰ ਮਾਣੇ ਅਤੇ ਅਸਤਰ ਜਿਹੜੇ ਹੱਥ ਤੋਂ ਚਲਾ ਕੇ ਸੁੱਟੇ ਜਾਣ, ਜਿਵੇਂ ਚੱਕਰ ਨੇ, ਜਿਵੇਂ ਤੀਰ ਹਨ, ਜਿਵੇਂ ਗੋਲੀ ਹੈ, ਜਿਵੇਂ ਗੋਪੀਆ ਹੈ, ਇਹ ਸ਼ਸਤਰ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਜਿਹੜੇ ਚਹੱਤ ਤੋਂ ਛੋੜ ਕੇ ਚਲਾਏ ਜਾਣ ਉਹਨਾਂ ਨੂੰ ਅਸਤਰ ਕਿਹਾ ਜਾਂਦਾ ਹੈ। ਇਹ ਅਸਤਰਾਂ ਦੇ ਨਾਲ ਅਸਤਰ ਚਲਾ ਚਲਾ ਕਹੂੰ ਅਤਰ ਕੇ ਚਲਈਆ ਸਿਰ ਛਤਰ ਕੇ ਤਰਈਆ, ਦਸਮ ਗ੍ਰੰਥ ਅਕਾਲ ਉਸਤਤ ਕਹਿੰਦੇ ਨੇ ਸਿਰ ਤੇ ਛਤਰ ਧਰਾਉਂਦਾ ਤੇ ਕਿਤੇ ਅਸਤਰ ਵੀ ਚਲਾਉਂਦਾ। ਇਸ ਵਾਸਤੇ ਆਪਣੇ ਅਸਤਰਾਂ ਨੂੰ ਚਲਾ ਕੇ ਯੁੱਧ ਦਾ ਆਨੰਦ ਮਾਣੇ ਮਾਨਣ ਵਾਲੇ ਵਾਹਿਗੁਰੂ ਜੀ ਓ ਆਪ ਜੀ ਨੂੰ ਨਮਸਕਾਰ ਹੈ।
ਨਮੋ ਪਰਮ ਗਿਆਤਾ
ਪਰਮ ਮਹਾਨ ਸਭ ਗਿਆਨ ਧਿਆਨ ਦੇ ਮਹਾਨ ਗਿਆਤੇ ਜਾਣਨ ਵਾਲੇ ਵਾਹਿਗੁਰੂ ਜੀ ਓ ਨਮਸਕਾਰ ਹੈ।
ਨਮੋ ਲੋਕ ਮਾਤਾ
ਨਮੋ ਲੋਕ ਮਾਤਾ ਅੱਜ ਹੀ ਇੱਕ ਸੁਗਣ ਸੁਜਾਨ ਬੱਚੀ ਸਵਾਲ ਕਰ ਰਹੀ ਸੀ ਜੀ ਕਿ ਲੋਕ ਇਹ ਕਹਿੰਦੇ ਨੇ ਮਹਾਕਾਲ ਕਾਲਕਾਰ ਆਦਿ ਦਾ ਕੀ ਅਰਥ ਹੈ, ਪਿਆਲਾ ਖੋ ਸ੍ਰੀ ਵਾ ਆ ਹੁਣ ਸਮਝ ਲਈਏ ਇੱਥੇ ਉਥੇ ਵੀ ਉਹ ਹੀ ਅਰਥ ਹੈ ਜੋ ਇੱਥੇ ਕਹਿ ਰਹੇ ਨੇ। ਨਮੋ ਲੋਕ ਮਾਤਾ ਸਾਰਿਆਂ ਲੋਕਾਂ ਦੇ ਮਾਤਾ ਰੂਪ ਅਕਾਲ ਪੁਰਖ ਵਾਹਿਗੁਰੂ ਜੀ ਓ ਆਪ ਜੀ ਨੂੰ ਨਮਸਕਾਰ ਹੈ, ਆਪ ਜੀ ਨੂੰ ਪ੍ਰਣਾਮ ਹੈ। ਉਥੇ ਵੀ ਉਸੇ ਨੂੰ ਕਹਿ ਰਹੇ ਨੇ, ਮਾਤਾ ਦੇ ਰੂਪ ਵਿਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਾਨ ਸ਼ਕਤੀ ਨੂੰ ਦਾ ਵਰਣਨ ਕਰ ਰਹੇ ਨੇ ਜੀ।
ਆਪੇਖੀ ਆ ਭਰਮੀ ਆ ਭੋਗੀ ਆ ਭੁਗਤੇ
ਭੇਖਾਂ ਤੋਂ ਰਹਿਤ, ਭਰਮਾਂ ਤੋਂ ਰਹਿਤ, ਭੋਗਾਂ ਤੋਂ ਰਹਿਤ, ਕਿਸੇ ਦੇ ਭੁਗਤਣ ਖਾਣ ਤੋਂ ਨਾਸ਼ ਕਰਨ ਤੋਂ ਰਹਿਤ ਵਾਹਿਗੁਰੂ ਜੀ ਓ ਨਮਸਕਾਰ ਹੈ।
ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ
ਯੋਗੀਆਂ ਦੇ ਯੋਗੀ ਰਾਜ, ਯੋਗੀਆਂ ਦੇ ਯੋਗੀਸ਼ਵਰ, ਯੋਗੀ ਰਾਜ ਯੋਗੀਆਂ ਦੇ ਰਾਜੇ, ਪਰਮ ਮਹਾਨ ਸਰੂਪ ਵਿਚ ਮਹਾਨ ਤੌਰ ਤੇ ਜੁਗਤੇ ਜੁੜੇ ਹੋਏ ਵਾਹਿਗੁਰੂ ਜੀ ਓ ਨਮਸਕਾਰ ਹੈ।
ਨਮੋ ਨਿਤ ਨਾਰਾਇਣੇ ਕਰੂਰ ਕਰਮੇ
ਹਾਂ ਨਿਤ ਰਹਿਣ ਵਾਲੇ ਅਵਿਦਿਆ ਦੀ ਰਾਤਰੀ ਤੋਂ ਰਹਿਤ ਨਾਰਾਇਣ ਜਿਹਨੂੰ ਤਰਲੋਚਨ ਜੀ ਕਹਿੰਦੇ ਨੇ, ਨਾਰਾਇਣ ਨਿੰਦ ਸਕਾਏ ਭੂਲੀ ਗਵਾਰੀ ਦੁਕਰੇ ਤੇ ਸੁਕਰੇ ਤੇ ਥਾਰੋ ਕਰਮ ਰੀ ਧਨਾਸਰੀ ਤਰਲੋਚਨ ਜੀ। ਅਵਿਦਿਆ ਦੀ ਰਾਤਰੀ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਨਿਤ ਸਰੂਪ ਵਾਹਿਗੁਰੂ ਕਰੂਰ ਭਿਆਨਕ ਕਰੜੇ ਤੋਂ ਕਰੜੇ ਕਠਿਨ ਤੋਂ ਕਠਿਨ ਕਰਮ ਕਰਨ ਵਾਲੇ ਵਾਹਿਗੁਰੂ ਜੀ ਓ ਆਪ ਜੀ ਨੂੰ ਨਮਸਕਾਰ ਹੈ। ਇਹ ਉਹ ਹੀ ਕਰ ਸਕਦਾ ਹੈ ਕਿ ਇੱਕ ਸਿੱਖ ਦਾ ਵੇਸਵਾ ਦੇ ਦੁਆਰੇ ਤੇ ਜਾ ਕੇ ਪਹਿਰਾ ਦੇਣ ਲੱਗ ਪਵੇ, ਇਹਨੂੰ ਕਹਿ ਰਹੇ ਨੇ ਕਰੂਰ ਕਰਮ ਕਠਿਨ ਤੋਂ ਕਠਿਨ। ਧਿਆਨਕ ਤੋਂ ਧਿਆਨਕ ਕਰਮ ਕਰਨ ਵਾਲੇ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ।
ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ।
ਨਮੋ ਪ੍ਰੇਤ ਅਪ੍ਰੇਤ, ਪ੍ਰੇਤ ਅਪਵਿੱਤਰ ਰੂਹਾਂ ਮੰਨਦੇ ਨੇ, ਧਰਮ ਪੁਸਤਕਾਂ ਵਾਲੇ ਵੀ ਮੰਨਦੇ ਨੇ। ਪਹਿਲਾਂ ਸ੍ਰੀ ਵਾਹ ਕਹਿੰਦੇ ਨੇ ਪ੍ਰੇਤ ਅਪਵਿੱਤਰ ਰੂਹਾਂ ਨੂੰ ਅਪ੍ਰੇਤ ਪਵਿੱਤਰ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ। ਤੇ ਦੇਵੇ ਦੇਵਤਿਆਂ ਦਾ ਰਾਜਾ ਸੁਧਰਮੇ ਇੰਦਰ, ਦੇਵਤਿਆਂ ਦੇ ਰਾਜੇ, ਦੇਵਤਿਆਂ ਦੇ ਰਾਜਾ ਜਿਹੜਾ ਸੁਧਰਮਾ ਇੰਦਰ ਹੈ, ਉਹਦੇ ਵੀ ਦੇਵ ਪੂਜਨੀਕ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ, ਪ੍ਰਣਾਮ ਹੈ।
ਨਮੋ ਰੋਗ ਹਰਤਾ ਨਮੋ ਰਾਗ ਰੂਪੇ।
ਰੋਗਾਂ ਨੂੰ ਨਾਸ਼ ਕਰਨ ਵਾਲੇ ਨਮਸਕਾਰ ਹੈ, ਰਾਗ ਪ੍ਰੇਮ ਰੂਪ ਵਾਹਿਗੁਰੂ ਜੀ ਨਮਸਕਾਰ ਹੈ।
ਨਮੋ ਸਾਹ ਸਾਹੰ
ਭੂਪ ਭੂਪੇ।
ਨਮੋ ਭੂਪ ਭੂਪੇ।
ਨਮੋ ਸਾਹ ਸਾਹੰ ਨਮੋ ਭੂਪ ਭੂਪੇ। ਸ਼ਾਹਾਂ ਦੇ ਸ਼ਾਹ, ਸ਼ਾਹੂਕਾਰਾਂ ਦੇ ਸ਼ਾਹੂਕਾਰ ਵਾਹਿਗੁਰੂ ਜੀ ਨਮਸਕਾਰ ਹੈ। ਭੂਪ ਰਾਜੇ ਨੂੰ ਕਹਿੰਦੇ ਨੇ, ਰਾਜਿਆਂ ਦੇ ਭੂਪੇ ਰਾਜੇ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ।
ਨਮੋ ਦਾਨ ਦਾਨੇ ਨਮੋ ਮਾਨ ਮਾਨੇ।
ਹਾਂ, ਵੱਡੇ ਵੱਡੇ ਦਾਨ ਦੇਣ ਵਾਲੇ ਜਿਹੜੇ ਦਾਨੀ ਨੇ, ਉਹਨਾਂ ਨੂੰ ਵੀ ਦਾਨ ਕਰਨ ਵਾਲੇ, ਦਾਨ ਵਿੱਚ ਦਾਨ ਰੂਪ ਵਾਹਿਗੁਰੂ ਜੀ ਨਮਸਕਾਰ ਹੈ। ਮਾਨ ਲੀਕ ਲੋਕਾਂ ਦੇ ਮਾਨ ਲੀਕ ਵਾਹਿਗੁਰੂ ਜੀ ਨਮਸਕਾਰ ਹੈ।
ਨਮੋ ਰੋਗ ਰੋਗੇ ਨਮਸੰ ਇਸਨਾਨੇ।
ਨਮੋ ਰੋਗ ਰੋਗੇ, ਰੋਗਾਂ ਨੂੰ ਰੋਗੇ ਰੋਗ ਰੂਪ ਹੋ ਕੇ ਰੋਗ ਨਿਵਰਤ ਕਰਨ ਵਾਲੇ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ। ਨਮਸਤੰਗ ਇਸ਼ਨਾਨੇ, ਤੇ ਕਹਿੰਦੇ ਨੇ ਤਮਾਮ ਤੀਰਥਾਂ ਦੇ ਇਸ਼ਨਾਨਾਂ ਵਿਚ ਇਸ਼ਨਾਨ ਮਹਾਤਮ ਰੂਪ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ। ਕਿਉਂਕਿ ਤੀਰਥ ਤਾਂ ਬਣੇ, ਉਥੇ ਉਹਦਾ ਨਾਮ ਲਿਆ ਗਿਆ, ਤੀਰਥਾਂ ਨੂੰ ਉਹਦੇ ਨਾਮ ਨੇ ਪਵਿੱਤਰਤਾ ਦਿੱਤੀ, ਇਸ ਲਈ ਇਸ਼ਨਾਨਾਂ ਦੇ ਮਹਾਨ ਇਸ਼ਨਾਨ ਰੂਪ ਪੁੰਨ ਰੂਪ ਵਾਹਿਗੁਰੂ ਜੀ ਨਮਸਕਾਰ ਹੈ।
ਨਮੋ ਮੰਤਰ ਮੰਤਰੇ ਨਮੋ ਜੰਤਰ ਜੰਤਰੇ।
ਨਹੀਂ ਨਹੀਂ, ਨਮੋ ਮੰਤਰ
ਮੰਤਰੰਗ ਨਮੋ ਜੰਤਰ ਜੰਤਰੰਗ।
ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ। ਨਮੋ ਮੰਤਰ ਮੰਤਰੰਗ ਬਹੁਤ ਸਾਰੇ, ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ। ਮੰਤਰ ਵਿਚ ਮੰਤਰ ਰੂਪ, ਮੰਤਰ ਦਾ ਜੋ ਅਸਲ ਮੰਤਰ ਫਲ ਹੈ, ਉਹਦਾ ਅਸਰ ਹੈ, ਮੰਤਰ ਵਿਚ ਮੰਤਰ ਰੂਪ ਵਾਹਿਗੁਰੂ ਜੀ ਨਮਸਕਾਰ ਹੈ। ਜੰਤਰ ਤਿੰਨ ਚਾਰ ਚੀਜ਼ਾਂ, ਜਿਵੇਂ ਇੱਕ ਮੌਲੀ ਲੈ ਲਓ, ਥੋੜੀ ਜਿਹੀ ਹਲਦੀ ਲੈ ਲਓ, ਥੋੜਾ ਜਿਹਾ ਤੇਲ ਲੈ ਲਓ, ਰਾਹ ਜਾਂਦਿਆਂ ਦੇ ਰਾਹ ਵਿਚ ਰੱਖ ਦਿਓ, ਅਖੇ ਜਿਹੜਾ ਲੰਘ ਜਾਵੇਗਾ ਮੇਰੀਆਂ ਬੁਲਾਵਾਂ ਉਹਨੂੰ ਲੱਗ ਜਾਣਗੀਆਂ, ਇਉਂ ਤਾਂ ਸਾਰਿਆਂ ਦੀਆਂ ਬੁਲਾਵਾਂ ਉਤਰ ਜਾਣ। ਪਿਆਰਨਾ ਖੋ ਸ੍ਰੀ ਵਾਹ, ਤੇ ਕਈ ਵਾਰੀ ਅਸੀਂ ਉਸੇ ਤਰੀਕੇ ਨਾਲ ਹੀ ਚੱਲਦੇ ਸਾਂ, ਪਿਆਰਨਾ ਖੋ ਸ੍ਰੀ ਵਾਹ। ਮਹਾਂਪੁਰਸ਼ਾਂ ਨੇ ਤਾਲੀਮ ਦਿੰਦਿਆਂ ਕਹਿਣਾ, ਕਮਾਈ ਕਰਿਆ ਕਰੋ, ਕਮਾਈ ਕਰੋਗੇ ਤੇ ਤੁਹਾਡੀ ਰਸਨਾ ਤੇ ਵਿਚ ਰਸ ਪੈਦਾ ਹੋਵੇਗਾ, ਤੁਹਾਡਾ ਜਨਮ ਸਫਲਾ ਹੋਵੇਗਾ। ਅਸੀਂ ਚੁੱਪ ਕਰਕੇ ਖਲੋਤੇ ਰਹਿਣਾ, ਬਸ ਬੁਲਾਵਾਂ ਦੂਰ ਜਾਣ ਵਾਲੀ ਬਾਤ ਝੀਠ ਬਣ ਕੇ, ਬਈ ਹੁਣ ਤਾਂ ਪੜ੍ਹਨ ਤੋਂ ਹੀ ਫੁਰਸਤ ਨਹੀਂ ਮਿਲਦੀ, ਪੜ੍ਹ ਲਵਾਂਗੇ ਤੇ ਕਮਾਈ ਕਰਾਂਗੇ। ਆ ਹੁਣ ਕਮਾਈ ਹੋ ਰਹੀ ਏ, ਐ ਪੌਂਡਾਂ ਦੀ, ਨੋਟਾਂ ਦੀ। ਪਿਆਰ ਲੱਖੋ ਸ੍ਰੀ ਵਾਹ। ਤੇ ਇਹ ਦੋ ਪਹੀਆਂ ਉਗੜ ਗਈਆਂ, ਯਾਰਾਂ ਦੀਆਂ ਦੂਰ ਬੁਲਾਈ ਗਈਆਂ। ਇਉਂ ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ ਜੰਤਰ, ਕਿਸੇ ਦੀ ਇੰਜ ਕਰਨ ਨਾਲ ਕਿਸੇ ਦੀ ਬਲਾ ਉਤਰਦੀ ਨਹੀਂ, ਨਾ ਕਿਸੇ ਨੂੰ ਬਲਾ ਚੜ੍ਹਦੀ ਏ। ਮਨੁੱਖ ਦੇ ਆਪਣੇ ਕਰਮ ਹੀ ਮਨੁੱਖ ਨੂੰ ਉੱਚਿਆਂ ਉਠਾ ਦਿੰਦੇ ਨੇ, ਮਨੁੱਖ ਦੇ ਆਪਣੇ ਕਰਮ ਹੀ ਉਸ ਨੂੰ ਨੀਚੇ ਲੈ ਜਾਂਦੇ ਨੇ। ਜੰਤਰ ਜੰਤਰ ਵੇ ਜੰਤਰ ਰੂਪ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ।
ਨਮੋ ਇਸ਼ਟ ਇਸੇ ਨਮੋ ਤੰਤਰ ਤੰਤਰ।
ਜੰਤਰ ਉਹਦਾ ਕੁਝ ਵਿਗਾੜੇਗਾ ਜਿਹਦਾ ਤੂੰ ਕੁਝ ਵਿਗਾੜਨਾ ਚਾਹੇਗਾ, ਜਿਹਨੂੰ ਅਕਲ ਦੇਣਾ ਚਾਹੇਗਾ, ਵੀ ਇਹ ਉਂਝ ਤਾਂ ਨਹੀਂ ਇਸ ਪਾਸੇ ਧਰਮ ਵਾਲੇ ਪਾਸੇ ਲੱਗਦਾ, ਜਰਾ ਥੋੜਾ ਜਿਹਾ ਇਹਨੂੰ ਝਟਕਾ ਦੇਈਏ। ਜੰਤਰ ਉਹਦਾ ਕੁਝ ਵਿਗਾੜੇਗਾ, ਇਸ ਲਈ ਜੰਤਰ ਵੇ ਜੰਤਰ ਰੂਪ ਨਮਸਕਾਰ ਹੈ। ਨਮੋ ਇਸ਼ਟ ਇਸਤੇ ਪਿਆਰੇ, ਇਸ਼ਟ ਕਹਿੰਦੇ ਨੇ ਇਸ਼ਟ ਦੇਵ, ਪਿਆਰਾ ਦੇਵਤਾ, ਜਿਤਨੇ ਵੀ ਇਸ਼ਟ ਦੇਵ ਨੇ ਉਹਨਾਂ ਦੇ ਇਸ਼ਟ ਰੂਪ ਵਾਹਿਗੁਰੂ ਨਮਸਕਾਰ ਹੈ। ਤੰਤਰ ਵਿਚ ਤੰਤਰ ਰੂਪ ਅਕਾਲ ਪੁਰਖ ਵਾਹਿਗੁਰੂ ਜੀ ਨਮਸਕਾਰ ਹੈ।
ਸਦਾ ਸੱਚ ਦਾ ਆਨੰਦ ਸਰਬੰ ਪ੍ਰਣਾਸੀ।
ਕਹਿੰਦੇ ਨੇ ਬ੍ਰਹਮ ਦੇ ਤਿੰਨ ਵਿਸ਼ੇਸ਼ਣ ਸ਼ਾਮ ਵੇਦੀ ਕਾਠ ਉਪਨਿਸ਼ਦ ਦੇ ਪਹਿਲੇ ਮੰਤਰ ਵਿਚ ਆਏ ਨੇ, ਅਖੰਡ ਮੰਡਲਾ ਕਾਰਨ ਵਿਆਪਤੰਗ ਯੇਨ ਚਰਾਚਰ, ਸਤ ਚੇਤਨ ਤੇ ਅਨੰਦ। ਬ੍ਰਹਮ ਦੇ ਤਿੰਨ ਵਿਸ਼ੇਸ਼ਣ ਨੇ ਜਿਸ ਨੂੰ ਵੇਦ ਨੇ ਵਰਣਨ ਕੀਤਾ ਹੈ, ਇੱਕੇ ਲਾਈਨ ਵਿਚ ਕਹਿ ਰਹੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਹੀ ਸਦਾ ਹੀ ਸਤ ਚੇਤਨ ਤੇ ਆਨੰਦ ਰੂਪ ਹੈ। ਤੇ ਸਰਬੰਗ ਪਰਨਾਸ਼ੀ ਫਿਰ ਉਹ ਸਾਰਿਆਂ ਨੂੰ ਨਾਸ਼ ਕਰਨ ਵਾਲਾ ਹੈ। ਐਸੇ ਵਾਹਿਗੁਰੂ ਸਤ ਚੇਤਨ ਆਨੰਦ ਰੂਪ ਅਕਾਲ ਪੁਰਖ ਵਾਹਿਗੁਰੂ ਆਪ ਤੇ ਸਾਰਿਆਂ ਦੇ ਨਾਸ਼ ਕਰਨ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ, ਪ੍ਰਣਾਮ ਹੈ। ਉਹ ਵਾਹਿਗੁਰੂ ਸਦਾ ਹੀ ਸੱਚ ਉਪਮਾ ਤੋਂ ਰਹਿਤ, ਰੂਪਾਂ ਤੋਂ ਰਹਿਤ, ਸਮਸਤੁਲ ਨਿਵਾਸੀ ਸਾਰਿਆਂ ਦੇ ਵਿਚ ਸੰਪੂਰਨਤਾ ਦੇ ਨਿਵਾਸ ਵਿਚ ਸਾਰਿਆਂ ਵਿਚ ਸੰਪੂਰਨਤਾ ਦੇ ਨਾਲ ਨਿਵਾਸ ਕਰਨ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ।
ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ,
ਸਦਾ ਹੀ ਸਾਰਿਆਂ ਜੀਵਾਂ ਦੇ ਤਾਂ ਹੀ ਉਹ ਸਿੱਧੀਆਂ ਦੇਣ ਵਾਲਾ ਹੈ, ਬੁੱਧੀ ਦੇ ਦੇਣ ਵਾਲਾ ਹੈ, ਸਾਰਿਆਂ ਦੇ ਕਰਮ ਧਰਮ ਵਿਚ ਵਿਰਧੀ ਕਰਨ ਵਾਲਾ ਹੈ। ਐਸੇ ਵਾਹਿਗੁਰੂ ਨੂੰ ਨਮਸਕਾਰ ਹੈ।
ਅਦੋ ਉਰਧ ਅਰਧੰ ਅਗੰ ਓਗ ਹਰਤਾ,
ਅਦੋ ਉਰਧ ਅਰਧ ਅਦੋ ਨੀਚੇ ਯਾਨੀ ਪਾਤਾਲ, ਉਰਧ ਉੱਪਰ ਆਕਾਸ਼ ਤੇ ਅਰਧੰ ਇਹਦੇ ਵਿਚਕਾਰ ਜੋ ਹੇਠਲਾ ਹਿੱਸਾ ਹੈ ਯਾਨੀ ਤਿੰਨਾਂ ਲੋਕਾਂ ਵਿਚ ਵਿਆਪਕ ਅਕਾਲ ਪੁਰਖ ਵਾਹਿਗੁਰੂ ਜੀ ਓ ਆਪ ਜੀ ਨੂੰ ਨਮਸਕਾਰ ਹੈ। ਅਗੰ ਓਗ ਹਰਤਾ, ਓਗ ਸਮੂਹ ਸਾਰੇ ਅਗੰ ਪਾਪਾ ਨੂੰ ਹਰਤਾ ਨਾਸ਼ ਕਰਨ ਵਾਲੇ ਵਾਹਿਗੁਰੂ ਜੀ ਓ ਨਮਸਕਾਰ ਹੈ। ਤਿੰਨਾਂ ਲੋਕਾਂ ਵਿਚ ਵਿਆਪਕ ਸਾਰੇ ਪਾਪਾਂ ਨੂੰ ਨਾਸ਼ ਕਰਨ ਵਾਲੇ ਵਾਹਿਗੁਰੂ ਜੀ ਓ ਨਮਸਕਾਰ ਹੈ।
ਪਰਮ ਪਰਮ ਪਰਮੇਸ਼ਵਰੰ ਪ੍ਰੋਸ਼ ਪਾਲੰ,
ਜਿਹੜੇ ਵੱਡੇ ਤੋਂ ਵੱਡੇ ਲੋਕ ਨੇ ਉਹਨਾਂ ਦਾ ਵੀ ਤੂੰ ਵੱਡਾ ਈਸ਼ਵਰ ਹੈ, ਪਰਮੇਸ਼ਵਰ ਹੈ, ਮਹਾਨ ਵਿਭੂਤੀ ਵਾਲਾ ਹੈ, ਪੰਜਾਂ ਤਾਤਾਂ ਤੋਂ ਪਰੇ ਹੈ। ਪ੍ਰੋਸ਼ ਪਾਲੰ, ਪ੍ਰੋਸ਼ ਸਾਹਮਣੇ ਨੇ, ਗੁਪਤ ਹੋ ਕੇ, ਅੱਖਾਂ ਤੋਂ ਓਹਲੇ ਹੋ ਕੇ, ਪ੍ਰੋਕਸ਼ ਹੋ ਕੇ, ਪਾਲੰ ਪ੍ਰਤਪਾਲਾ ਕਰਨ ਵਾਲਾ ਹੈ, ਦੇਈ ਜਾਂਦਾ ਹੈ ਪਰ ਨਜ਼ਰ ਨਹੀਂ ਆਉਂਦਾ।
ਸਦਾ ਸਰਬਦਾ ਸਿੱਧ ਦਾਤਾ ਦਿਆਲੰ,
ਸਦਾ ਹੀ ਸਾਰਿਆਂ ਦੇ ਤਾਂ ਹੀ ਦਾਤਾ ਦਿੰਦਾ, ਸਿੱਧੀਆਂ ਦਾ ਦਾਤਾ ਹੈ, ਫਿਰ ਦਿਆਲੂ ਹੈ, ਦਿਆਲੂ ਹੋ ਕੇ ਸਭ ਜੋ ਕੁਝ ਮੰਗਦੇ ਨੇ ਦੇਹੀ ਜਾਂਦਾ ਹੈ।
ਅਛੇਦੀ ਆ ਭੇਦੀ ਆ ਨਾਮੰ ਅਕਾਮੰ,
ਕੱਟਣ ਤੋਂ ਰਹਿਤ, ਭੇਦ ਪਾਣ ਤੋਂ ਰਹਿ, ਪਾਣ ਤੋਂ ਰਹਿਤ, ਨਾਮਾਂ ਤੋਂ ਰਹਿਤ, ਕਾਮਨਾਮਾਂ ਤੋਂ ਰਹਿਤ, ਵਾਹਿਗੁਰੂ ਜੀ ਓ ਨਮਸਕਾਰ ਹੈ।
ਸਮਸਤੋ ਪਰਾਜੀ ਸਮਸਤ ਸਤਾਮੰ,
ਸਮਸਤੋ ਪਰਾਜੀ ਸਮਸਤ ਸਤਾਮੰ, ਸਾਰਿਆਂ ਨੂੰ ਪਰਾਜੀ ਉਤਪੰਨ ਕਰਨ ਵਾਲਾ, ਕਿਉਂਕਿ ਸੱਤੇ ਦਾ ਜਿਹੜਾ ਉਪਰਲਾ ਹੋੜ ਹੈ ਉਹਨੇ ਨਾਲ ਊੜੇ ਦਾ ਵੀ ਅਰਥ ਵਿਚ ਵਰਤੋਂ ਵਿਚ ਆਵੇਗਾ, ਪਰ ਉਚਾਰਨ ਸਮਸਤੋ ਪਰਾਜੀ ਹੀ ਹੈ ਜਿਵੇਂ ਆਪ ਜੀ ਨੇ ਉਚਾਰਨ ਕੀਤਾ। ਸਮਸਤੋ ਪਰਾਜੀ ਸਾਰਿਆਂ ਨੂੰ ਉਤਪੰਨ ਕਰਨ ਵਾਲੇ ਵਾਹਿਗੁਰੂ ਜੀ ਓ, ਸਮਸਤ ਧਾਮੰ ਸਾਰਿਆਂ ਦੇ ਘਰ ਰੂਪ, ਧਾਮੰ ਘਰ ਸਾਰਿਆਂ ਦੇ ਘਰ ਰੂਪ ਵਾਹਿਗੁਰੂ ਜੀ ਓ, ਸਾਰਿਆਂ ਨੂੰ ਘਰ ਦੇਣ ਵਾਲੇ ਵਾਹਿਗੁਰੂ ਜੀ ਓ, ਸਭਨਾਂ ਨੂੰ ਉਤਪੰਨ ਉਤਪਤ ਕਰਨ ਵਾਲੇ ਵਾਹਿਗੁਰੂ ਜੀ ਓ, ਆਪ ਜੀ ਨੂੰ ਨਮਸਕਾਰ ਹੈ, ਆਪ ਜੀ ਨੂੰ ਪ੍ਰਣਾਮ। ਇਉਂ ਐਸਾ ਹੈ ਮੇਰੇ ਦਸ਼ਮੇਸ਼ ਪਿਤਾ ਜੀ ਦਾ ਸਾਹਿਬ, ਜੋ ਸਾਹਿਬ ਜੋ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਵੀ ਹੈ, ਫਿਰ ਸਮਸਤੋ ਪਰਾਜੀ ਸਮਸਤ ਸਤਾਮੰ ਵੀ। ਆਈਏ ਉਸ ਵਾਹਿਗੁਰੂ ਜੀ ਦੇ ਚਰਨ ਕਮਲਾਂ ਵਿਚ ਆਪਣਾ ਮਨ ਚਿੱਤ ਵਿਰਤੀ ਜੋੜ ਕੇ ਉਹਦੇ ਪਾਸੋਂ ਨਾਮ ਸੇਵਾ ਸਿੱਖੀ ਦੀ ਯਾਚਨਾ ਕਰੀਏ, ਜਿਸ ਦੁਆਰਾ ਜੀਵਨ ਸਫਲ ਅਤੇ ਕਿਰਤਾਰ ਹੋ ਸਕੇ। ਫੁੱਲਾਂ ਚੁੱਕਾਂ ਦੀ ਖਿਮਾ ਪਰੰ ਪਰਮ ਪਰਮੇਸ਼ਵਰੰ ਪ੍ਰੋਸ਼ ਪਾਲੰ, ਪਰੰ ਪਰਮ ਪਰਮੇਸ਼ਵਰੰ, ਪਰੰ ਪਰਮ ਪਹਿਲੇ ਪਰੰ ਹੋਵੇਗਾ, ਕੋਈ ਬਾਅਦ ਵਿਚ ਪੁੱਛ ਲੈ। ਇਨ੍ਹਾਂ ਵਿਚਾਰਾਂ ਨਾਲ ਅੱਜ ਦਾ ਵਿਚਾਰ ਸਮਾਪਤ ਹੈ।
ਪਰਮ ਪਰਮ ਪਰਮੇਸ਼ਵਰੰ ਪ੍ਰੋਸ਼ ਪਾਲੰ, ਸਦਾ ਸਰਬਦਾ ਸਿੱਧ ਦਾਤਾ ਦਿਆਲੰ, ਅਛੇਦੀ ਆ ਭੇਦੀ ਆ ਨਾਮੰ ਅਕਾਮੰ, ਸਮਸਤੋ ਪਰਾਜੀ ਸਮਸਤ ਸਤਾਮੰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਗੁਰੂ ਸਾਹਿਬ ਜੀਓ, ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ, ਅਭੀਤ ਹੈ ਅਭੇ ਹੈ, ਪ੍ਰਭੂ ਹੈ ਅਜੂ ਹੈ, ਆਦੇਸ ਹੈ ਅਪੇਸ ਹੈ, ਜਲੇ ਹੈ ਥਲੇ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨ ਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬੇ ਕਮਾਲ, ਸਾਹਿਬੇ ਜਮਾਲ, ਪੀਰਾਨ ਪੀਰ, ਮੀਰਾਨ ਮੀਰ, ਸਰਵਰੇ ਕਾਇਨਾਤ, ਕੁਲ ਆਲਮ ਦੇ ਸੁਲਤਾਨ, ਰਾਜਾਨ ਰਾਜ,
पानान पान देवान देव उपमा महान दे समरथ साहिब तन तन आद श्री गुरु ग्रंथ साहिब महाराज जी दी पावन हजूरी विखे हाजिर होके आप जी ने सतगुरु जी दी अमृत रूप पावन गुरबाणी जी दा अमृत रस भरपूर शब्द कीर्तन श्री दशमेश पिता जी दे हजूरी कीर्तनिया पासों श्रवण करके आनंद प्राप्त किया। अकाल पुरख वाहिगुरु जी दे निवास स्थान दे संबंध विच टिकाने दे संबंध विच घर दे मुतलिक बहुत सारे धार्मिक लोगां विच मतभेद हैं। इउं भी असीं इस पाठ नूं समझ सकदे हां कि हर मनुख ने परमेश्वर नूं भी अपनी शरा विच अपनियां दीवारां विच रोकण दी कैद करन दी असफल कोशिश कीती। कुछ लोग ए मन बैठे ने कि ओ सतवें आसमान ते निवास करदा है। इस्लाम दे विचारकां दा विद्वानां दा ए ख्याल है कि ओ सतवें आसमान ते रहिंदा है। कुछ दूसरे विचारवानां दा ए ख्याल है कि नहीं ओ मनुख दे शरीर विच दसम द्वार विच रहिंदा है। साडे शरीर दा सब तो उपरला हिस्सा सिर दा भी उपरला हिस्सा दसम द्वार सदवांदा है। इसलिए शरीर दे संबंध विच सब तो ज्यादा खोज करन वाले परचोल करन वाले योगियां ने ते उना दे योग शास्त्र दे कर्ता पतंजल ऋषि ने ए ख्याल दिता है ओ सिर्फ दसम द्वार विच निवास करदा है। दसम द्वार विच निवास करके ओ मनुख दे सारे शरीर नूं चलांदा है। मनुख दी जिंदगी नूं हरकत दिंदा है। इसे तरीके नाल कुछ लोगां ने ए ख्याल भी दिता है विशेष तौर ते विष्णु पुराण दे विद्वान ने कि ओ सिर्फ दुध दे सागर विच रहिंदा है। दुध पींदा है दुध नाल नहांदा है। इसे करके ते ओ राक्षस लोगां ते जित प्राप्त करदा है क्योंकि दुध मनुख दे शरीर नूं बल दिंदा है ताकत दिंदा है। तो ओ प्रभु भी खीर समुंदर विच दुध दे सागर विच निवास करदा है। कहिंदे ने इस करके ओ बहुत खूबसूरत भी है। ओदे चेहरे दा ओदे शरीर दा रंग दुध जैसा है। इंजे वखरे वखरे ख्याल ने दशमेश पिता जी ने हिंदुस्तान दे दो प्रमुख धर्मां नूं संखेप शब्दां विच ही दर्शा दिता है। काहू लख्यो हर आवाची दिशा में काहू पछाह को शीश निवाए। अकाल उस्त दसम ग्रंथ अमर दे स्वयां दे अखीर ते इस स्वये विच दशमेश पिता जी ने लोगां दी प्रभु संबंधी वाहिगुरु दे दार घर निवास स्थान दे मुतलिक जो विचार है उनू दर्शा के वर्णन कर रहे ने कि किसे ने ते उस अकाल पुरख वाहिगुरु नूं पूर्व विच देखिया। ਪੂਰਬ ਵਿਚ ਸਮਝਿਆ ਤੇ ਉਹ ਜਦੋਂ ਵੀ ਕੁਝ ਧਰਮ ਕਰਮ ਕਰਦੇ ਨੇ ਪੂਰਬ ਦੀ ਤਰਫ ਮੁਖ ਕਰਕੇ ਕਰਦੇ ਹਨ। ਇਹ ਇਧਰ ਰੱਬ ਦਾ ਨਿਵਾਸ ਹੈ, ਇਧਰ ਪ੍ਰਭੂ ਦਾ ਨਿਵਾਸ ਹੈ। ਕਾਹੂ ਲਖਿਓ ਹਰ ਆਵਾਚੀ ਦਿਸ਼ਾ ਮੈਂ, ਕਾਹੂ ਪਛਾਹ ਕੋ ਸੀਸ ਨਿਵਾਇਓ। ਇਹ ਸਨ ਹਿੰਦੂ ਧਰਮ ਦੀ ਵਿਚਾਰਧਾਰਾ ਤੇ ਚੱਲਣ ਵਾਲੇ ਪੁਰੋਹਿਤ, ਵੱਡੇ ਵੱਡੇ ਵਿਦਵਾਨ ਬ੍ਰਹਮ, ਜਿਨ੍ਹਾਂ ਦਾ ਖਿਆਲ ਸੀ ਜਿਦਨੋਂ ਸੂਰਜ ਚੜਦਾ ਹੈ ਉਧਰ ਹੀ ਪ੍ਰਭੂ ਦਾ ਨਿਵਾਸ। ਪਰ ਉਹ ਇਸ ਗੱਲ ਨੂੰ ਭੁੱਲ ਗਏ ਕਿ ਸੂਰਜ ਇਥੋਂ ਸ਼ੁਰੂ ਹੋ ਕੇ ਇਥੇ ਚਲਿਆ ਜਾਂਦਾ, ਇਥੋਂ ਫਿਰ ਇਥੇ ਆ ਜਾਂਦਾ। ਵਾਹਿਗੁਰੂ ਵੀ ਚਾਰ ਚੁਫੇਰੇ, ਵਾਹਿਗੁਰੂ ਸਭ ਦਿਸ਼ਾਵਾਂ ਵਿਚ। ਦੂਸਰੇ ਪਾਸੇ ਕੁਝ ਲੋਕ ਜੋ ਇਸਲਾਮ ਦੀ ਵਿਚਾਰਧਾਰਾ ਅਪਣਾਉਂਦੇ ਨੇ ਉਹ ਕਹਿੰਦੇ ਨੇ ਸਿਰਫ ਉਹ ਕਾਬੇ ਵਿਚ ਹੈ, ਕਾਬੇ ਵਿਚ ਨਿਵਾਸ ਕਰਦਾ। ਦੁਨੀਆ ਭਰ ਦਾ ਇਸਲਾਮ ਪ੍ਰਸਤ ਮਨੁੱਖ ਜਦੋਂ ਵੀ ਸਜਦਾ ਕਰੇਗਾ, ਜਦੋਂ ਵੀ ਨਮਾਜ਼ ਪੜ੍ਹੇਗਾ, ਉਹ ਪੱਛਮ ਦੀ ਤਰਫ ਕਾਬੇ ਦੀ ਤਰਫ ਮੁੱਖ ਕਰਕੇ ਸਜਦਾ ਕਰੇਗਾ। ਉਹਨੇ ਪੂਰਬ ਦੀ ਤਰਫ ਕੰਢ ਦਿੱਤੀ ਹੋਈ, ਉਹ ਪੂਰਬ ਦੀ ਤਰਫ ਪਿੱਠ ਦੇ ਕੇ ਖਲੋਤਾ। ਇਉਂ ਭਾਈ ਗੁਰਦਾਸ ਜੀ ਦੇ ਵਿਚਾਰ ਮੁਤਾਬਿਕ ਬ੍ਰਾਹਮਣ ਵੀ ਤੇ ਮੌਲਵੀ ਵੀ, ਕਾਜੀ ਤੇ ਪੁਰੋਹਿਤ ਦੋਨਾਂ ਰੱਬ ਦੇ ਪਿਆਰ ਵਿਚ ਆਪਣੇ ਆਪ ਨੂੰ ਗੜੂੰਦ ਸਮਝਦੇ ਤੇ ਕਹਿੰਦੇ ਸਨ, ਪਰ ਦੋਨਾਂ ਦਾ ਮੁੱਖ ਇਕ ਦੂਸਰੇ ਦੀ ਤਰਫ ਨਹੀਂ, ਦੋਨਾਂ ਇਕ ਦੂਜੇ ਦੀ ਤਰਫ ਕੰਢ ਦੇ ਕੇ ਖਲੋਤੇ ਹੋਏ ਸਨ। ਜਦੋਂ ਵੀ ਉਹ ਪੂਜਾ ਕਰਦੇ ਸਨ, ਜਦੋਂ ਉਹ ਰੱਬ ਦੀ ਸਿਫਤ ਕਰਨ ਲੱਗਦੇ ਸਨ, ਤਾਂ ਇਕ ਦੂਸਰੇ ਨੂੰ ਪਿੱਠ ਦੇ ਕੇ ਖਲੋ ਜਾਂਦੇ। ਪਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰਮਤਿ ਦੇ ਵਿਚਾਰ ਨੂੰ ਪ੍ਰਗਟਾਉਂਦਿਆਂ ਦਰਸਾਇਆ, ਵਾਹਿਗੁਰੂ ਜੀ ਸਰਬ ਵਿਆਪਕ ਨੇ, ਸਾਰਿਆਂ ਹੀ ਥਾਵਾਂ ਵਿਚ ਹਨ, ਕੋਈ ਵੀ ਐਸਾ ਥਾਂ ਨਹੀਂ ਜਿਹੜਾ ਉਸ ਦੇ ਨਿਵਾਸ ਤੋਂ ਬਿਨਾਂ ਖਾਲੀ ਹੋਵੇ। ਮਿੱਟੀ ਦੇ ਇਕ ਇਕ ਕਣ ਵਿਚ, ਪਾਣੀ ਦੇ ਇਕ ਇਕ ਕਤਰੇ ਵਿਚ, ਸੂਰਜ ਦੀ ਇਕ ਇਕ ਕਿਰਨ ਵਿਚ, ਵਿਰਕਸ਼ ਦੇ ਇਕ ਇਕ ਪੱਤਰੇ ਵਿਚ, ਜੰਗਲ ਦੀ ਇਕ ਇਕ ਘਾਹ ਦੀ ਤੇੜ ਤੇ ਘਾਹ ਦੇ ਕੱਖ ਵਿਚ, ਉਸੇ ਅਕਾਲ ਪੁਰਖ ਵਾਹਿਗੁਰੂ ਦਾ ਹੀ ਤਾਂ ਨਿਵਾਸ ਹੈ। ਭਗਤ ਤਿਰਲੋਚਨ ਜੀ ਨੇ ਕਿਤਨਾ ਸੁੰਦਰ ਤੇ ਮਹਾਨ ਵਿਚਾਰ ਕਿਹਾ। ਕਹਿੰਦੇ ਨੇ, ਐ ਜੀ ਤੂੰ ਸਭ ਕੁਛ ਜਾਣਦਾ ਬਦਤ ਤਿਰਲੋਚਨ ਰਾਮਈਆ, ਸ੍ਰੀ ਰਾਗ ਤਿਰਲੋਚਨ ਜੀ ਆਪ ਕਹਿੰਦੇ ਨੇ ਕਿ ਜਦੋਂ ਗੁਰੂ ਦੀ ਸ਼ੋਭ ਪ੍ਰਾਪਤ ਹੋ ਗਈ, ਜਦੋਂ ਮੈਨੂੰ ਮਾਲਕ ਨੇ ਦੀਦਾਰ ਦਿੱਤਾ, ਤਾਂ ਸਮਝ ਪ੍ਰਾਪਤ ਹੋ ਗਈ ਕਿ ਵਨ ਤ੍ਰਿਣ ਰਤੜਾ ਨਾਰਾਇਣਾ, ਸ੍ਰੀ ਰਾਗ ਤਿਰਲੋਚਨ ਜੀ ਸਭ ਥਾਵਾਂ ਵਿਚ ਮੇਰਾ ਨਾਰਾਇਣ, ਮੇਰਾ ਵਾਹਿਗੁਰੂ ਰੰਗਿਆ ਹੋਇਆ। ਉਸੇ ਵਿਚਾਰ ਨੂੰ, ਉਸੇ ਪਰੰਪਰਾ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ, ਜਿਨ੍ਹਾਂ ਦੇ ਸੰਬੰਧ ਵਿਚ ਲਾਲਾ ਦੌਲਤ ਰਾਏ ਜੀ ਨੇ ਉਰਦੂ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਵਿਚ ਇਹ ਜ਼ਿਕਰ ਕੀਤਾ ਕਿ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅਧਿਆਤਮਕ ਮਾਰਗ ਦੇ, ਨਾਮ ਦੀ ਦਾਤ ਤੇ ਜੋਤ ਦੇ ਦਸਵੇਂ ਗੁਰੂ ਸਨ, ਤੇ ਉਨ੍ਹਾਂ ਨੇ ਅਧਿਆਤਮਕ ਆਗੂ ਗੁਰੂ ਹੋਣ ਦੇ ਨਾਤੇ ਆਪਣੇ ਸਿੱਖਾਂ ਨੂੰ ਹੀ ਨਹੀਂ ਦੁਨੀਆਂ ਭਰ ਦੇ ਲੋਕਾਂ ਨੂੰ ਅਧਿਆਤਮਕ ਉਪਦੇਸ਼ ਦਿੱਤਾ, ਜੋ ਉਨ੍ਹਾਂ ਦੀ ਬਾਣੀ ਦਸਮ ਗ੍ਰੰਥ ਦੇ ਨਾਮ ਦੇ ਪ੍ਰਸਿੱਧ ਕਰਕੇ ਸੰਸਾਰ ਵਿਚ ਪ੍ਰਗਟ ਲਾਲਾ ਦੌਲਤ ਰਾਏ ਜੀ। ਉਹ ਅਧਿਆਤਮਕ ਉਪਦੇਸ਼, ਉਹ ਆਤਮਿਕ ਵਿਚਾਰਧਾਰਾ ਹਜ਼ੂਰ ਦੀ ਪਵਿੱਤਰ ਬਾਣੀ ਜਾਪ ਸਾਹਿਬ ਦੇ ਰੂਪ ਵਿਚ ਸੰਸਾਰ ਦੇ ਅੰਦਰ ਮੌਜੂਦ ਹੈ, ਪ੍ਰਗਟ ਹੈ, ਉਸ ਦਾ ਵਿਚਾਰ ਚੱਲ ਰਿਹਾ। ਅੱਜ ਬਜ਼ੁਰਗਾਂ ਨੇ ਮੈਨੂੰ ਥੋੜੀ ਜੀ ਡਾਂਟ ਵੀ ਪਾਈ ਸੀ, ਮੈਨੂੰ ਸਵਾਦ ਵੀ ਆਇਆ, ਪਿਆਰਨਾ ਖੋ ਸ੍ਰੀ ਵਾ। ਜਦੋਂ ਕੋਈ ਬਜ਼ੁਰਗ ਇਕ ਬੱਚੇ ਨੂੰ ਨਾਦਾਨ ਨੂੰ ਡਾਂਟੇ ਸਮਝਾਵੇ, ਤੇ ਫਿਰ ਉਸ ਨੂੰ ਅੱਛੇ ਤਰੀਕੇ ਨਾਲ ਲਾਭਦਾਇਕ ਸਮਝ ਕੇ ਪ੍ਰਵਾਨ ਕਰਨਾ ਚਾਹੀਦਾ। ਹਾਂ, ਇਹੋ ਜਿਹੀ ਵਿਚਾਰ ਹੀ ਇਕ ਵਾਰੀ ਜਦੋਂ ਮੈਂ ਪਹਿਲੀ ਦਫ਼ਾ ਲੁਧਿਆਣੇ ਸ੍ਰੀ ਗੁਰੂ ਸਿੰਘ ਸਭਾ ਕਲਗੀਧਰ ਗੁਰਦੁਆਰੇ ਗਿਆ, ਤਾਂ ਉਥੇ ਵੀ ਕੁਝ ਸਿੰਘਾਂ ਨੇ ਹੁਕਮ ਕੀਤਾ ਕਿ ਤੁਸੀਂ ਸੰਪਰਦਾਇਕ ਤਰੀਕੇ ਨਾਲ ਕਥਾ ਦਾ ਵਿਚਾਰ ਸੰਗਤਾਂ ਦੇ ਨਾਲ ਸਾਂਝਾ ਕਰੋ, ਜਿਵੇਂ ਮੌਜੂਦਾ ਸਮੇਂ ਦੇ ਅੰਦਰ ਵਿਚਾਰਧਾਰਾ ਹੈ, ਇਸ ਦੀ ਬਜਾਏ ਗੁਰਬਾਣੀ ਦੇ ਅਰਥ ਭਾਵ ਵਾਲੇ ਪਾਸੇ ਜ਼ਿਆਦਾ ਧਿਆਨ ਦੇਣਾ। ਸੋ ਉਹ ਇਹ ਵਿਚਾਰ ਸੀ ਕੱਲ ਪਾਠ ਕਰਦਿਆਂ ਕਰਦਿਆਂ, ਕਿਉਂਕਿ ਪਾਠ ਕਰਨ ਦੀ ਜ਼ਿਆਦਾ ਜਿਹੜੀ ਜ਼ਿੰਮੇਦਾਰੀ ਏ ਉਹ ਪਾਠੀ ਸਿੰਘ ਦੀ ਉੱਪਰ ਹੁੰਦੀ ਏ। ਦੋ ਪਾਸੇ ਧਿਆਨ ਰੱਖਣਾ ਬਖਤੇ ਨੂੰ ਕਾਫੀ ਮੁਸ਼ਕਿਲ ਹੁੰਦਾ ਹੈ। ਪਹਿਲਾਂ ਖੋਹੋ ਸ੍ਰੀ ਵਾਹ। ਇਸ ਲਈ ਪੋਥੀ ਸਾਹਿਬ ਉੱਪਰ ਜੋ ਪਾਠ ਲਿਖਿਆ ਹੋਇਆ ਹੈ ਉਹ ਇਸ ਪ੍ਰਕਾਰ ਹੈ, ਨਮੋ ਦਾਨ ਦਾਨੇ, ਨਮੋ ਮਾਨ ਮਾਨੇ, ਨਮੋ ਰੋਗ ਰੋਗੇ, ਨਮਸਤੰਗ ਸਨਾਨੇ। ਆਮ ਗੁਟਕਿਆਂ ਤੇ ਪੋਥੀਆਂ ਵਿਚ ਇਹ ਪਿਛਲੇ ਛੰਦ ਦਾ ਕੱਲ ਦਾ ਪਾਠ ਹੈ। ਇਹ ਇਸੇ ਤਰ੍ਹਾਂ ਹੀ ਇਸ ਨਾਨੇ ਦੇ ਰੂਪ ਵਿਚ ਮਿਲਦਾ ਹੈ। ਮਗਰ ਜਿਨ੍ਹਾਂ ਦਸਮ ਗ੍ਰੰਥ ਜੀ ਦੇ ਹੱਥ ਲਿਖਤ ਨੁਸਖਿਆਂ ਬੀੜਾਂ ਦੇ ਉਪਰੋਂ ਸੋਧ ਕਰਕੇ ਮਹਾਂਪੁਰਸ਼ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਨ, ਉਨ੍ਹਾਂ ਦਸਮ ਗ੍ਰੰਥ ਜੀ ਦੀਆਂ ਪਵਿੱਤਰ ਹੱਥ ਲਿਖਤ ਬੀੜਾਂ ਉਪਰ ਇੱਥੇ ਪਾਠ ਹੈ, ਨਮੋ ਰੋਗ ਰੋਗੇ ਨਮਸਤੰ ਇਸਨਾਨੰ। ਛਪੰਜਵੀਂ ਪੌੜੀ ਇੱਥੇ ਪੂਰੀ ਹੋ ਗਈ ਏ ਜਾਪ ਸਾਹਿਬ ਦੀ। ਇਸ ਲਈ ਕੱਲ ਜੋ ਪਾਠ ਵਿਚਾਰ ਸੰਬੰਧੀ ਤਰੁੱਟੀ ਰਹਿ ਗਈ ਏ ਉਹਨੂੰ ਦਰੁਸਤ ਕਰਨ ਲਈ ਨਮੋ ਦਾਨ ਦਾਨੇ, ਨਮੋ ਮਾਨ ਮਾਨੇ, ਨਮੋ ਰੋਗ ਰੋਗੇ, ਨਮਸਤੰ ਇਸਨਾਨ। ਹੇ ਇਸ਼ਨਾਨ ਵਿਚ ਇਸ਼ਨਾਨ ਦੀ ਪਵਿੱਤਰਤਾ ਰੂਪ ਵਾਹਿਗੁਰੂ ਆਪ ਜੀ ਨੂੰ ਨਮਸਕਾਰ। ਇਸ ਲਈ ਇਹ ਪਾਠ ਜੋ ਟਕਸਾਲੀ ਮਹਾਂਪੁਰਸ਼ਾਂ ਵੱਲੋਂ ਹੁਣ ਤੱਕ ਇਸੇ ਤਰੀਕੇ ਨਾਲ ਦਸਮ ਗ੍ਰੰਥ ਦੀਆਂ ਹੱਥ ਲਿਖਤ ਬੀੜਾਂ ਨਾਲ ਸੋਧ ਕੇ ਠੀਕ ਪੜਾਇਆ ਜਾਂਦਾ ਹੈ, ਉਹ ਆਪ ਜੀ ਦੀ ਸੇਵਾ ਵਿਚ ਅਰਜ਼ ਕਰ ਦਿੱਤਾ ਗਿਆ ਹੈ। ਟਕਸਾਲ ਕਿਸੇ ਵਿਅਕਤੀ ਦਾ ਨਾਮ ਨਹੀਂ, ਟਕਸਾਲ ਕੋਈ ਵਿਅਕਤੀ ਤੇ ਸ਼ਖਸੀਅਤ ਨਹੀਂ, ਟਕਸਾਲ ਇਕ ਪਰੰਪਰਾ ਹੈ, ਟਕਸਾਲ ਇਕ ਮਰਿਆਦਾ ਹੈ ਜੋ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪੂ ਕਾਇਮ ਕੀਤੀ ਔਰ ਜਿਸ ਦੀ ਪਰੰਪਰਾ ਨੂੰ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ, ਭਾਈ ਮਨੀ ਸਿੰਘ ਸਾਹਿਬ ਜੀ ਸ਼ਹੀਦ ਜੀ ਨੇ ਉਨ੍ਹਾਂ ਦਰਸ਼ਾਂ ਨੂੰ ਕਮਾ ਕੇ ਕਾਲਣਾ ਕਾਲ ਕੇ ਉਸ ਗੁਰਮਤਿ ਦੀ ਪਰੰਪਰਾ ਵਿਚਾਰਧਾਰਾ ਨੂੰ ਕਾਇਮ ਰੱਖਿਆ ਔਰ ਉਸ ਨੂੰ ਰੋਸ਼ਨ ਕਰਦੇ ਰਹੇ, ਪ੍ਰਚਾਰ ਦੇ ਰਹੇ। ਸ੍ਰੀਮਾਨ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਪਿਆਲਾ ਖੋਹੋ ਸ੍ਰੀ ਵਾਹ, ਜਿਨ੍ਹਾਂ ਤੋਂ ਅਨੇਕਾਂ ਸ਼ਖਸੀਅਤਾਂ ਵਰਸਾਈਆਂ, ਪਰ ਪ੍ਰਮੁੱਖ ਤੌਰ ਤੇ ਉਹ ਸ਼ਖਸੀਅਤਾਂ ਜਿਨ੍ਹਾਂ ਦਾ ਨਾਮ ਦੁਨੀਆਂ ਵਿਚ ਰੋਸ਼ਨ ਹੈ। ਅਖੀਰ ਤੇ ਜੋ ਪਾਠ ਆਇਆ ਸੀ ਜਿਸ ਸਬੰਧ ਵਿਚ ਬਜ਼ੁਰਗ ਅਖੀਰ ਤੇ ਬੋਲੇ ਸਨ, ਉਹ ਪਾਠ ਵੀ ਪਰਮ ਪਰਮ ਪਰਮੇਸ਼ਵਰੰ ਪਰੋਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ, ਇਹ ਸੱਠਵੀਂ ਪੌੜੀ ਪਿਛਲੇ ਰੇ ਛੰਦ ਦੀ ਹੈ। ਕਿਉਂਕਿ ਆਮ ਜੋ ਪਾਠ ਹੈ ਉਹ ਪਰਮ ਪਰਮ ਪਰਮੇਸ਼ਵਰੰ ਲਿਖਤੀ ਤੌਰ ਤੇ ਮਿਲਦਾ ਹੈ, ਪਰ ਜਿਵੇਂ ਬਜ਼ੁਰਗਾਂ ਨੇ ਲਿਖਤ ਦੀਆਂ ਬੀੜਾਂ ਤੇ ਸੋਧ ਕੇ ਲਿਖਵਾਇਆ ਗਿਆ ਹੈ, ਪਰਮ ਪਰਮ ਪਰਮੇਸ਼ਵਰੰ ਪਰੋਸ਼ ਪਾਲੰ, ਯਾਨੀ ਜੀਵ ਮਨੁੱਖਾਂ ਤੋਂ ਵੱਡੇ ਨੇ ਦੇਵਤੇ ਤੇ ਦੇਵਤਿਆਂ ਤੋਂ ਵੱਡੇ ਦੇਵਤੇ ਨੇ ਈਸ਼ਰ, ਬ੍ਰਹਮਾ, ਵਿਸ਼ਨੂੰ, ਮਗਰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਮਹਾਨ ਵਿਭੂਤੀ ਵਾਲਾ ਇਹਨਾਂ ਤਿੰਨਾਂ ਦੇਵਤਿਆਂ ਤੋਂ ਵੀ ਮਹਾਨ ਵੱਡਾ, ਪਰਮ ਵੱਡਾ ਹੈ, ਮਹਾਨ ਤੋਂ ਮਹਾਨ ਹੈ। ਰੋਸ਼ ਪਾਲਨ ਗੁੱਬ ਧੋ ਕੇ ਨਜ਼ਰ ਨਹੀਂ ਆਉਂਦਾ, ਸਭ ਦੀ ਪ੍ਰਤਪਾਲਾ ਕਰਦਾ ਰਹਿੰਦਾ। ਇਉਂ ਬਜ਼ੁਰਗਾਂ ਦੇ ਸਮਤ ਦੇਣ ਤੋਂ ਆਪ ਜੀ ਦੀ ਸੇਵਾ ਵਿਚ ਇਹ ਦੋਨਾਂ ਪਾਠ ਫਿਰ ਦੁਬਾਰਾ ਅਰਜ਼ ਕਰ ਦਿੱਤੇ ਨੇ ਤਾਂ ਜੋ ਕੋਈ ਭੁਲੇਖਾ ਨਾ ਰਹਿ ਸਕੇ। ਅਗਲਾ ਵਿਚਾਰ ਪੜੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ।
ਤੇਰਾ ਜੋਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਸਾਹਿਬ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਚਾਰਨ ਕਰ ਰਹੇ ਨੇ, ਕਿਉਂਕਿ ਇਹ ਪਵਿੱਤਰ ਬਾਣੀ ਵਾਹਿਗੁਰੂ ਜੀ ਦੇ ਸਨਮੁਖ ਉਚਾਰਨ ਕੀਤੀ ਗਈ। ਹੁਣ ਤੇ ਸਾਰੀ ਬਾਣੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਬੇਨਤੀ ਵਜੋਂ ਉਚਾਰਨ ਕੀਤੀ ਗਈ ਏ, ਵਾਹਿਗੁਰੂ ਜੀ ਦਾ ਜਸ ਗਾਇਨ ਕੀਤਾ ਗਿਆ ਹੈ। ਸੋ ਇਸ ਬਾਣੀ ਅੰਦਰ ਥਾਂ ਥਾਂ ਤੇ ਦਸ਼ਮੇਸ਼ ਪਿਤਾ ਜੀ ਆਪਣੇ ਆਪ ਨੂੰ ਨਿਰਬਲ, ਆਪਣੇ ਆਪ ਨੂੰ ਕਮਜ਼ੋਰ ਤੇ ਇਸ ਰਚਨਾ ਦਾ ਬਲ ਬਖਸ਼ਣ ਵਾਲਾ अपने वाहिगुरु जी नू वर्णन कर रहे ने तेरा जोर हे अकाल पुरख वाहिगुरु जी ओ तेरे जोर नाल तेरी समर्थता नाल तेरे बल दे नाल मैं ए चाचरी छंद जो है उसका कथन करदा हां उसका वर्णन करदा हां मेरे विच अपनी कोई ताकत नहीं मेरे अंदर अपनी कोई समर्थता नहीं तेरे जोहर तेरे बल दे नाल मैं ए छंद चाचरी छंद कथन करदा हां जी
जले हा
हे अकाल पुरख वाहिगुरु तू पानिया विच भी है सागरां विच भी है जला पानिया विच भी है पानी दे वखरे वखरे भेद ने वख वख थावां तो धरती पुटी है ते वख वख रस वाला तासीर वाला पानी निकलदा है पर इत्थे ए मतलब नहीं कि सिर्फ ओ खीर समुंदर विच ही रहिंदा है दुध दे सागर विच रहिंदा है नहीं हे अकाल पुरख वाहिगुरु तू पानी विच भी है पानी दा आधार रूप है आसरा रूप है जिवें मुसलमान मनदे ने कि इस पानी दा जेड़ा वड्डा देवता है ओ है ख्वाजा खिजर ताइयो मुसलमाना विच रिवाज है कि जिस मौके ते मीह ना पवे तामी ओ दरिया दे किनारे ते गुड़ वाले चावल बना के दरिया दी भेट करदे ने भई ओ खुश हो जावे ते जे दरिया चढ़ भी आन ते तामी गुड़ दे मिठे चावल बना के दरिया दे किनारे ते जाके दरिया दी भेट कर देंदे ने साडे समाज दे अंदर भी कुछ लोग कड़ा प्रसाद वरतान वेले सब तो पहला एक हिस्सा प्रसाद जाके खूह विच जां वगदे जल विच पांदे ने प्याला खो श्री वाहे पर गुरमत दी परंपरा मुताबिक जदों गुरु परमेश्वर जी अगे अरदास करी दीए उदों गुरु दे निराकार रूप नू प्रसाद प्रवान हुंदा है ते जिस वेले क्योंकि बहुती वारी असी ये समझ लैंदे आं कि जेड़ा प्रसाद पंज सिखां नू पंज सिंघां नू दित्ता जांदा है ओ पंज प्यारियां दा है प्याला खो श्री वाहे थोड़ा जिहा इस नू समझ लवीए सतगुरु गुरु गोबिंद सिंह जी महाराज ने हुक्म कीता कि पंज सिख मेरा रूप ने निराकार रूप नू प्रसाद भेट प्रवान हुंदी है जदों अरदासी अरदास करदा फिर किरपान भेट कीती जांदी है पर जदों पंज सिंघां नू प्रसाद दिता जांदा है ओ गुरु दे सरगुण रूप नू प्रसाद प्राप्त हुंदा है प्याला खो श्री ओ पंज सिंघ जदों प्रसाद लैंदे ने ता ए मर्यादा है परंपरा है कि गुरु गोबिंद सिंह साहिब दशमेश पिता जी सरगुण रूप विच कड़ा प्रसाद संगत दा भेट कीता होया प्रवान करदे ने प्याला खो श्री वाह बेनती कर रहा सा जले है मुसलमान लोग मनदे ने कि ख्वाजा खिजर पानिया दा देवता है इसे लई ओ दे वहाओ विच प्रवाह विच ओ मिठे चावल रोड़ देंदे ने ते दूसरा पासा पौराणिक विचारधारा वाले लोगां दा है जेड़े कहंदे ने पानी दा महकमा बरन नूं दित्ता गया होए पानी दा देवता बरन है पर धन गुरु गोबिंद सिंह साहिब दशमेश पिता जी वर्णन करदे ने ना कोई ख्वाजा खिजर है ना कोई बरन है हे वाहिगुरु तू आप ही पानिया विच व्यापक है आप ही पानिया विच बैठा है जन्म साखी विच ऐसा विचार भी मिलता है कि गुरु परमेश्वर गुरु नानक देव जी महाराज जदों वेई नदी तो विचों बाहर निकल के कबरां ते मड़ियां दे दरम्यान बैठे हुए सन उदों कई बारी वरुण देवता वेई नदी विचों बाहर आके धन गुरु गोबिंद सिंह साहब जी दे चरणा दी शोह प्राप्त करदा मुसलमान उस नूं ख्वाजा खिजर भी कह देंदे सन और एक बारी अचानक रात नूं कोई साधक जदों हजूर दे पास आया उन्हें किसे अजीब शख्सियत नूं व्यक्ति नूं देखिया दूरों आउंदे सिख नूं देख के ओ ख्वाजा खिजर वरुण देवता जदों वेई नदी विच समा गया ते सिखां सिख ने हजूर तों पुछया जी ए कौन सी किथों आया सी किस तरह आया किस वास्ते आया ते मेरे वेंदियां वेंदियां ए नदी विच गोता क्यों मार गया तां गुरु परमेश्वर जी ने सिख नूं जवाब विच कहा प्यारिया ए वरुण देवता है جس نو خواجہ خضر کہندے نے میرے مالک دا حکم لے کے آیا ہے پیالہ کھو سری اس لئی جلے ہیں ہے واہ گرو تو پانیاں وچ وی ویاپک ہیں پانی وچ وی تیرا گھر ہے تینو نمسکار ہے
بھلے ہاں
دے دائے مطلب نہیں صرف پانی وچ ہی رہندا ہے خشک تھاواں وچ مارو سلاں وچ وی او رہندا ہے کیونکہ سور دیاں کرناں دے نال ریتا چمکدا ہے ہاں پر او سور دی کرن وچ چمک کستی اے واہ گرو دی मिठी वे जो चमक है उस अकाल पुरख वाहगुरु जी दे नूर दी ही ता है क्योंकि उस दे नूर दे कारण ही मनुख दा ए मिट्टी दा शरीर नूरी बने वरना ए भी शरीर था।